ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਲਾਲ ਲਕੀਰੋਂ ਪਾਰ ਦਾ ਅਗਲਾ ਕਾਂਡ 14। ਇਹ ਗੱਲ ਤਾਂ ਖਬਰਾਂ ਰਾਹੀਂ ਤ੍ਰਿਪਤ ਦੇ ਸ਼ਹਿਰ ਦੇ ਨਾਲ ਲੱਗਦੇ ਸ਼ਹਿਰਾਂ ਵਿੱਚ ਵੀ ਫੈਲ ਗਈ ਸੀ ਕਿ ਕੋਚ ਜਿਮ ਕਲਾਰਕ ਨੂੰ ਕਿਸੇ ਨੇ ਮਾਰ ਕੇ ਉਸਦੀ ਲਾਸ਼ ਨੂੰ ਪੂਰੀ ਤਰ੍ਹਾਂ ਜਲਾ ਦਿੱਤਾ ਸੀ, ਪਰ ਪੁਲਿਸ ਨੂੰ ਇਸ ਗੱਲ ਦਾ ਕੋਈ ਸੁਰਾਖ ਨਹੀਂ ਸੀ ਮਿਲ ਰਿਹਾ ਕਿ ਉਸਨੂੰ ਕਿਸਨੇ ਮਾਰਿਆ ਸੀ। ਉਸਦੇ ਕਤਲ ਦੀ ਖੋਜ ਕਰਦਿਆਂ ਕਈ ਗੱਲਾਂ ਸਾਹਮਣੇ ਆ ਗਈਆਂ ਸਨ ਕਿ ਉਹ ਆਪਣੇ ਵਿਦਿਆਰਥੀਆਂ ਦਾ, ਭਾਵੇਂ ਉਹ ਲੜਕੀਆਂ ਸਨ ਭਾਵੇਂ 15 ਜਾਂ 16 ਸਾਲ ਦੇ ਮੁੰਡੇ ਸਨ, ਦਾ ਸ਼ੋਸ਼ਣ ਕਰਦਾ ਰਿਹਾ ਸੀ। ਉਸਦਾ ਨਜ਼ਦੀਕੀ ਡੇਵਿਡ ਸ਼ਹਿਰ ਛੱਡ ਕੇ ਕਿਤੇ ਚਲਿਆ ਗਿਆ ਸੀ ਕਿਉਂਕਿ ਕਾਫ਼ੀ ਦੇਰ ਤੋਂ ਉਸ ਉੱਤੇ ਪੁਲਿਸ ਸ਼ੱਕ ਕਰਦੀ ਆ ਰਹੀ ਸੀ ਅਤੇ ਉਸਦੀ ਪੁੱਛਗਿੱਛ ਖਤਮ ਹੀ ਨਹੀਂ ਸੀ ਹੋ ਰਹੀ। ਤ੍ਰਿਪਤ ਦੇ ਗਰੋਸਰੀ ਸਟੋਰ ਵਿੱਚ ਵੀ ਜਿਮ ਕਲਾਰਕ ਦੇ ਕਤਲ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸਨ। ਤ੍ਰਿਪਤ ਦੀ ਮੈਨੇਜਰ ਦਿਨੇਸ਼ ਵਾਕਰ ਨੇ ਖੁਦ ਤ੍ਰਿਪਤ ਨੂੰ ਇੱਕ ਦਿਨ ਕਿਹਾ, ਮੈਂ ਜਿਮ ਨੂੰ ਜਾਣਦੀ ਸੀ, ਉਹ ਕਿਉਂਕਿ ਮੇਰੀ ਦੋਸਤ ਕਿਮ ਨਾਲ ਬਹੁਤ ਦੇਰ ਵਿਆਹ ਰਿਹਾ ਸੀ। ਕਿਮ ਮੈਨੂੰ ਦੱਸਦੀ ਹੁੰਦੀ ਸੀ ਕਿ ਜਿਮ ਮੁੰਡਿਆਂ ਨਾਲ ਵੀ ਖੇ ਖਾਂਦਾ ਸੀ, ਇਸ ਕਰਕੇ ਉਹ ਬਹੁਤ ਜਲਦੀ ਉਸਨੂੰ ਤਲਾਕ ਦੇ ਕੇ ਕਿਸੇ ਹੋਰ ਸ਼ਹਿਰ ਚਲੀ ਗਈ ਸੀ। ਉਹ ਦੱਸਦੀ ਹੁੰਦੀ ਸੀ ਕਿ ਜਦੋਂ ਕਦੇ ਵੀ ਉਸਨੇ ਉਸਦੀਆਂ ਹਰਕਤਾਂ ਉੱਤੇ ਕਿੰਤੂ ਕੀਤਾ ਸੀ, ਉਹ ਉਸਨੂੰ ਕੁੱਟਣ 'ਤੇ ਉੱਤਰ ਆਉਂਦਾ ਸੀ। ਫਿਰ ਉਸਦੇ ਡੈਡੀ ਨੇ ਜਿਮ ਕੋਲੋਂ ਧਮਕੀਆਂ ਦੇ ਕੇ ਖੇੜਾ ਛੁਡਾਇਆ, ਕਿਉਂਕਿ ਜਿਮ ਦਾ ਡੈਡੀ ਆਪ ਇੱਕ ਪੁਲਿਸ ਅਫਸਰ ਸੀ। ਜਦੋਂ ਕਦੇ ਮੈਂ ਜਿਮ ਕਲਾਰਕ ਨੂੰ ਇੱਥੇ ਸਟੋਰ ਵਿੱਚ ਤੇਰੇ ਨਾਲ ਗੱਲ ਕਰਦਿਆਂ ਵੇਖਿਆ ਸੀ, ਮੈਂ ਸੋਚਦੀ ਰਹਿੰਦੀ ਸੀ ਕਿ ਤੈਨੂੰ ਤਾੜਨਾ ਦੇਵਾਂ ਜਿਮ ਬਾਰੇ, ਪਰ ਤੈਨੂੰ ਉਸ ਕੋਲ ਬਹੁਤ ਦੇਰ ਖੜ੍ਹੀ ਮੈਂ ਕਦੇ ਨਹੀਂ ਵੇਖਿਆ, ਇਸ ਲਈ ਮੈਂ ਚੁੱਪ ਰਹੀ। ਸਭ ਕੁਝ ਸੁਣ ਕੇ ਤ੍ਰਿਪਤ ਨੇ ਦਿਨੇਸ਼ ਨੂੰ ਕਿਹਾ, ਦਿਨੇਸ਼ ਉਹ ਮੇਰੇ ਕੋਲ ਮੇਰੇ ਪੁੱਤਰ ਕਰਕੇ ਖੜ੍ਹ ਜਾਇਆ ਕਰਦਾ ਸੀ, ਕਦੇ ਬਸ ਹੋਰ ਕੋਈ ਗੱਲ ਨਹੀਂ ਸੀ ਕਰਦਾ। ਮੈਂ ਸਮਝ ਗਈ, ਪਰ ਮੇਰੀ ਸਹੇਲੀ ਕਿਮ ਨੇ ਮੈਨੂੰ ਦੱਸਿਆ ਸੀ ਕਿ ਉਹ ਮੁੰਡਿਆਂ ਨੂੰ ਧਮਕਾਉਂਦਾ ਹੁੰਦਾ ਸੀ, ਇਹ ਆਖ ਕੇ ਕਿ ਉਸ ਨਾਲ ਗੈਂਗਸਟਰ ਜੁੜੇ ਹੋਏ ਨੇ ਜਾਂ ਕਿ ਉਹਨਾਂ ਨੂੰ ਨੈਸ਼ਨਲ ਲੈਵਲ ਉੱਤੇ ਖੇਡਣ ਨਹੀਂ ਦੇਵੇਗਾ। ਉਸਦੀ ਪਤਨੀ ਹੋਣ ਕਰਕੇ ਕਿਮ ਨੇ ਸਭ ਕੁਝ ਆਪ ਵੇਖਿਆ ਸੀ। ਤਦੇ ਇੱਕ ਦਿਨ ਉਸਨੂੰ ਛੱਡ ਕੇ ਕਿਮ ਨੇ ਆਪਣੇ ਪਿਓ ਨੂੰ ਲੈ ਕੇ ਸਿੱਧੀ ਵਕੀਲ ਕੋਲ ਜਾ ਕੇ ਜਿਮ ਤੋਂ ਤਲਾਕ ਮੰਗ ਲਿਆ ਸੀ, ਐਨ ਛੁੜਾਇਆ ਸੀ ਉਸਨੇ ਖੈੜਾ ਜਿਮ ਕਲਾਰਕ ਤੋਂ। ਜਦੋਂ ਦੀ ਕਿਮ ਸ਼ਹਿਰ ਛੱਡ ਕੇ ਚਲੀ ਗਈ ਸੀ, ਉਹ ਤਾਂ ਮੇਰੇ ਨਾਲ ਸੰਪਰਕ ਨਹੀਂ ਰਿਹਾ। ਮੇਰੇ ਮਨ ਵਿੱਚ ਤੇਰੇ ਪ੍ਰਤੀ ਇੰਝ ਦੇ ਖਿਆਲ ਆਉਂਦੇ ਸੀ ਕਿ ਕਿਤੇ ਉਹ ਤੈਨੂੰ ਧਮਕਾਉਂਦਾ ਤਾਂ ਨਹੀਂ ਸੀ ਜਾਂ ਕਿਸੇ ਹੋਰ ਤਰੀਕੇ ਨਾਲ ਆਪਣੇ ਜਾਲ ਵਿੱਚ ਤਾਂ ਨਹੀਂ ਸੀ ਫਸਾਉਂਦਾ। ਮੈਨੂੰ ਫਿਕਰ ਹੁੰਦਾ ਸੀ ਖਾਸ ਕਰਕੇ ਉਦੋਂ ਜਦੋਂ ਉਹ ਤੇਰੀ ਕਾਰ ਕੋਲ ਆਪਣੀ ਕਾਰ ਪਾਰਕ ਕਰਕੇ ਤੇਰੇ ਨਾਲ ਗੱਲਾਂ ਕਰਨ ਲੱਗ ਜਾਂਦਾ ਸੀ, ਕਿਉਂਕਿ ਇੱਕ ਦੋ ਵਾਰ ਮੈਂ ਇੰਝ ਉਸਨੂੰ ਅਤੇ ਤੈਨੂੰ ਵੇਖਿਆ ਸੀ, ਭਾਵੇਂ ਵਕਤ ਉਹ 3 ਮਿੰਟ ਦਾ ਹੀ ਹੁੰਦਾ ਸੀ, ਪਰ ਫਿਰ ਮੈਂ ਇਹ ਵੀ ਨੋਟ ਕੀਤਾ ਕਿ ਮਹੀਨਿਆਂ ਤੀਕ ਉਹ ਸਟੋਰ ਵਿੱਚ ਆਉਂਦਾ ਹੀ ਨਹੀਂ ਸੀ, ਜਿਸ ਕਰਕੇ ਮੈਂ ਰੁਕ ਗਈ ਤੈਨੂੰ ਕੁਝ ਕਹਿਣ ਤੋਂ। ਦਿਨੇਸ਼ ਨੇ ਮਨ ਖੋਲ੍ਹ ਕੇ ਤ੍ਰਿਪਤ ਅੱਗੇ ਉਹ ਸਭ ਕੁਝ ਰੱਖ ਦਿੱਤਾ ਜੋ ਚਿਰਾਂ ਤੋਂ ਉਸ ਅਤੇ ਜਿਮ ਬਾਰੇ ਸੋਚਦੀ ਆ ਰਹੀ ਸੀ। ਦਿਨੇਸ਼ ਤ੍ਰਿਪਤ ਦੇ ਮਿਹਨਤੀ ਸੁਭਾਅ ਦੀ ਬਹੁਤ ਕਦਰ ਕਰਦੀ ਸੀ, ਪਰ ਤ੍ਰਿਪਤ ਨੇ ਇਹ ਕਦੇ ਨਹੀਂ ਸੀ ਸੋਚਿਆ ਕਿ ਉਹ ਉਸ ਅਤੇ ਜਿਮ ਕਲਾਰਕ ਉੱਤੇ ਇੰਨੀ ਅੱਖ ਵੀ ਰੱਖਦੀ ਰਹੀ ਸੀ। ਤ੍ਰਿਪਤ ਅੰਦਰ ਇਹ ਪਾਲਾ ਵੀ ਪੈ ਗਿਆ ਕਿ ਜੇ ਕਿਤੇ ਦਿਨੇਸ਼ ਨੂੰ ਪੁਲਿਸ ਨੇ ਜਿਮ ਕਲਾਰਕ ਦੇ ਗਰੋਸਰੀ ਸਟੋਰ ਵਿੱਚ ਆਉਂਦੀਆਂ ਗਤੀਵਿਧੀਆਂ ਬਾਰੇ ਪੁੱਛ ਲਿਆ ਤਾਂ ਦਿਨੇਸ਼ ਇਹ ਗੱਲ ਪੁਲਿਸ ਕੋਲ ਵੀ ਆਖੇਗੀ। ਇਹ ਸੋਚ ਕੇ ਤ੍ਰਿਪਤ ਬੋਲੀ, ਮੈਨੂੰ ਪਤਾ ਸੀ, ਪਰ ਜੇ ਉਹ ਕੁਝ ਐਸੀ ਗੱਲ ਆਖਦਾ ਮੈਂ ਤੇਰੇ ਨਾਲ ਗੱਲ ਜ਼ਰੂਰ ਸਾਂਝੀ ਕਰਦੀ। ਤੈਨੂੰ ਪਤਾ ਹੀ ਹੈ ਕਿ ਹੋਰਾਂ ਨਾਲ ਤਾਂ ਮੇਰੀ ਗੱਲ ਘੱਟ ਵੱਧ ਹੀ ਹੁੰਦੀ ਹੈ, ਪਰ ਪਤਾ ਨਹੀਂ ਉਹ ਮੈਨੂੰ ਬਹੁਤ ਸਤਿਕਾਰ ਨਾਲ ਬੁਲਾਉਂਦਾ ਸੀ ਅਤੇ ਜਾਂ ਮੇਰੇ ਪੁੱਤਰ ਸੋਹਣ ਬਾਰੇ ਮੈਨੂੰ ਆਖਦਾ ਹੁੰਦਾ ਸੀ ਕਿ ਉਹ ਬਹੁਤ ਦਿਮਾਗੀ ਵਿਦਿਆਰਥੀ ਅਤੇ ਇੱਕ ਚੰਗਾ ਖਿਡਾਰੀ ਹੈ। ਇਸ ਲਈ ਉਸਦੇ ਨਾਲ ਕਦੇ ਮੈਂ ਖੜ੍ਹ ਜਾਂਦੀ ਸੀ 2-4 ਮਿੰਟ ਲਈ, ਬਸ ਇਸ ਤੋਂ ਬਾਅਦ ਉਹ ਗੱਲ ਹੀ ਨਹੀਂ ਸੀ ਕਰਦਾ, ਨਾ ਕਦੇ ਉਹ ਆਪ ਮੈਨੂੰ ਮਿਲਣ ਆਇਆ ਉਚੇਚੇ ਤੌਰ 'ਤੇ ਇੱਥੇ, ਇਸ ਲਈ ਮੈਨੂੰ ਉਸ ਉੱਤੇ ਸ਼ੱਕ ਵੀ ਨਹੀਂ ਹੋਇਆ। ਫਿਰ ਦਿਨੇਸ਼ ਨੇ ਉਸਨੂੰ ਦੱਸਿਆ, ਪੁਲਿਸ ਦਾ ਸ਼ੱਕ ਹਰ ਉਸ ਬੰਦੇ ਉੱਤੇ ਹੈ ਜੋ ਉਸਨੂੰ ਅਕਸਰ ਮਿਲਦਾ ਸੀ ਅਤੇ ਇਸ ਵਿੱਚ ਜ਼ਿਆਦਾ ਉਹਦੇ ਵਿਦਿਆਰਥੀ ਸਨ। ਤੂੰ ਭਾਵੇਂ ਸੋਹਣ ਨੂੰ ਪੁੱਛ ਲੈਣਾ, ਕਿਉਂਕਿ ਮੇਰੀ ਧੀ ਤੋਂ ਵੀ ਪੁਲਿਸ ਨੇ ਪੁੱਛਗਿੱਛ ਕੀਤੀ ਸੀ, ਪਰ ਮੇਰੀ ਧੀ ਨੂੰ ਉਸ ਬਾਰੇ ਇੰਨਾ ਹੀ ਪਤਾ ਸੀ ਕਿ ਲੋਕ ਉਸਨੂੰ ਪਸੰਦ ਨਹੀਂ ਸੀ ਕਰਦੇ। ਉਂਝ ਵੀ ਮੇਰੀ ਧੀ ਦਾ ਉਸ ਨਾਲ ਕੋਈ ਵਾਸਤਾ ਹੀ ਨਹੀਂ ਸੀ, ਕਿਉਂਕਿ ਨਾ ਉਹ ਖੇਡਦੀ ਸੀ ਅਤੇ ਨਾ ਜਿਮ ਉਸਨੂੰ ਪੜ੍ਹਾਉਂਦਾ ਸੀ। ਉਂਝ ਸਕੂਲ ਵਿੱਚ ਪ੍ਰਿੰਸੀਪਲ ਤੋਂ ਬਿਨਾਂ ਉਸਨੂੰ ਚੰਗਾ ਕੋਈ ਵੀ ਨਹੀਂ ਸੀ ਸਮਝਦਾ। ਤ੍ਰਿਪਤ ਜਿਮ ਕਲਾਰਕ ਨੂੰ ਵਕਤ ਦਾ ਵਕਫਾ ਪਾ ਕੇ ਹੀ ਮਿਲਦੀ ਰਹੀ ਸੀ। ਉਹ ਕਦੇ ਰੋਜ਼ ਉਸਨੂੰ ਹੈਲੋ ਵੀ ਨਹੀਂ ਸੀ ਕਰਦੀ। ਜੇ ਕਦੇ ਉਹ ਸਟੋਰ ਵਿੱਚ ਅਚਾਨਕ ਆ ਵੀ ਜਾਂਦਾ, ਤ੍ਰਿਪਤ ਕਾਊਂਟਰ ਜਾਂ ਸਾਹਮਣੇ ਵਾਲਾ ਕੰਮ ਛੱਡ ਕੇ ਪਿਛਲੇ ਸਟੋਰ ਵਾਲੇ ਦਫ਼ਤਰ ਵਿੱਚ ਜਾ ਕੇ ਬੈਠਦੀ ਸੀ। ਉਸ ਦਿਨ ਦਿਨੇਸ਼ ਦੀਆਂ ਸੁਣ ਕੇ ਤ੍ਰਿਪਤ ਨੂੰ ਦਿਨੇਸ਼ ਤੋਂ ਵੀ ਡਰ ਆਉਣ ਲੱਗ ਪਿਆ। ਉਸਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਦਿਨੇਸ਼ ਨੂੰ ਕਿਵੇਂ ਪਤਾ ਚੱਲ ਗਿਆ ਕਿ ਜਿਮ ਕਲਾਰਕ ਉਸਦੀ ਕਾਰ ਦੇ ਨਾਲ ਆਪਣੀ ਕਾਰ ਪਾਰਕ ਕਰਕੇ ਉਸ ਨਾਲ ਗੱਲਾਂ ਕਰਦਾ ਹੁੰਦਾ ਸੀ। ਉਹ ਕੋਸ਼ਿਸ਼ ਕਰਦੀ ਕਿ ਜਿਮ ਕਲਾਰਕ ਦੇ ਵਿਸ਼ੇ ਬਾਰੇ ਉਹ ਬਹੁਤ ਹੀ ਘੱਟ ਬੋਲੇ। ਫਿਰ ਖਬਰਾਂ ਤੋਂ ਉਸਨੂੰ ਪਤਾ ਚੱਲਿਆ ਕਿ ਡੇਵਿਡ ਫਿਰ ਤੋਂ ਪੁਲਿਸ ਦੇ ਘੇਰੇ ਵਿੱਚ ਆ ਗਿਆ ਸੀ, ਕਿਉਂਕਿ ਸ਼ਹਿਰ ਛੱਡ ਕੇ ਕਿਸੇ ਹੋਰ ਸ਼ਹਿਰ ਚਲਿਆ ਗਿਆ ਸੀ। ਰੋਜ਼ ਡੇਵਿਡ ਅਤੇ ਜਿਮ ਕਲਾਰਕ ਬਾਰੇ ਅਖਬਾਰਾਂ ਵਿੱਚ ਛਪਣ ਲੱਗਾ, ਕਈ ਤਰ੍ਹਾਂ ਦੇ ਕਿੰਤੂ ਡੇਵਿਡ ਉੱਤੇ ਹੋਣ ਲੱਗ ਪਏ। ਫਿਰ ਡੇਵਿਡ ਨੇ ਪੁਲਿਸ ਨੂੰ ਉਹ ਸਭ ਦੱਸ ਦਿੱਤਾ ਜਿਸ ਦਾ ਉਸਨੂੰ ਪਤਾ ਸੀ। ਉਸਨੇ ਪੁਲਿਸ ਨੂੰ ਇਹ ਦੱਸਿਆ ਕਿ ਹੋਰ ਖਿਡਾਰੀਆਂ ਨੂੰ ਫਸਾਉਣ ਖਾਤਰ ਜਿਮ ਕਲਾਰਕ ਕਿਵੇਂ ਉਸਨੂੰ ਵਰਤਦਾ ਹੁੰਦਾ ਸੀ। ਇਸ ਤਰ੍ਹਾਂ ਡੇਵਿਡ ਸਕੂਲ ਵਿੱਚ ਉਸਦੇ ਪਿੰਪ ਦੇ ਤੌਰ 'ਤੇ ਬਦਨਾਮ ਹੋ ਗਿਆ ਸੀ। ਉਸਨੇ ਇਹ ਵੀ ਮੰਨਿਆ ਕਿ ਜਿਮ ਕਲਾਰਕ ਉਸ ਨਾਲ ਵੀ ਸਰੀਰਕ ਸੰਬੰਧ ਰੱਖਦਾ ਰਿਹਾ ਸੀ। ਇੰਜ ਜਿਮ ਕਲਾਰਕ ਦੀ ਬਦਨਾਮੀ ਹੋਣੀ ਸ਼ੁਰੂ ਹੋ ਗਈ। ਸਕੂਲ ਦੀ ਕਮੇਟੀ ਨੇ ਪੁਲਿਸ ਵਾਲਿਆਂ ਉੱਤੇ ਦਾਅਵਾ ਕਰ ਦਿੱਤਾ ਕਿ ਉਹ ਸਕੂਲ ਦੇ ਇੱਕ ਆਲਾ ਕੋਚ ਦਾ ਨਾਂ ਬਦਨਾਮ ਕਰ ਰਹੇ ਨੇ, ਕਿਉਂਕਿ ਉਹ ਉਸਦੇ ਕਾਤਲ ਨੂੰ ਫੜਨ ਵਿੱਚ ਅਸਫਲ ਹੋ ਗਏ ਸਨ। ਪੁਲਿਸ ਵਾਲਿਆਂ ਨੇ ਅਖਬਾਰ ਵਿੱਚ ਇਹ ਕਢਵਾਇਆ। ਜਿਮ ਕਲਾਰਕ ਉੱਤੇ ਪੁਲਿਸ ਨੇ ਕਦੇ ਕੋਈ ਇਲਜ਼ਾਮ ਨਹੀਂ ਲਾਇਆ, ਕਿਉਂਕਿ ਉਹ ਉਸਨੂੰ ਬਹੁਤ ਹੀ ਇੱਜ਼ਤਦਾਰ ਇਨਸਾਨ ਸਮਝਦੀ ਸੀ। ਉਹਨਾਂ ਬਾਰੇ ਜੋ ਦੋਸ਼ ਉਸਦੇ ਵਿਦਿਆਰਥੀ ਲਾਉਂਦੇ ਹਨ, ਉਹ ਸਭ ਕੁਝ ਜਿਮ ਕਲਾਰਕ ਪ੍ਰਤੀ ਉਹਨਾਂ ਦੀ ਖਾਰ ਜਾਂ ਕਿਸੇ ਹੋਰ ਨਿੱਜੀ ਝਗੜੇ ਦੇ ਕਾਰਨ ਹੋ ਸਕਦੇ ਨੇ, ਜਿਸ ਕਰਕੇ ਉਹ ਉਸਨੂੰ ਬਦਨਾਮ ਕਰ ਰਹੇ ਨੇ। ਡੇਵਿਡ ਨੇ ਖੁਦ ਕਈ ਵਾਰ ਇਹ ਲਿਖਤੀ ਰੂਪ ਵਿੱਚ ਮੰਨਿਆ ਕਿ ਕੁਝ ਗੱਲਾਂ ਉਸਨੇ ਵਧਾ ਚੜ੍ਹਾ ਕੇ ਆਖੀਆਂ ਸਨ। ਪੁਲਿਸ ਅੱਜ ਵੀ ਕਾਤਲ ਨੂੰ ਲੱਭਣ ਲੱਗੀ ਹੋਈ ਹੈ। ਇੰਜ ਦੇ ਪ੍ਰੈਸ ਨੋਟ ਦੇ ਕੇ ਪੁਲਿਸ ਕਮੇਟੀ ਦੇ ਕੀਤੇ ਦਾਅਵੇ ਵਿੱਚੋਂ ਬਾਹਰ ਨਿਕਲੀ। ਭੁਪਿੰਦਰ ਸਿੰਘ ਅਤੇ ਕਿਰਨ ਜਦੋਂ ਵੀ ਜਿਮ ਕਲਾਰਕ ਦੀ ਗੱਲ ਕਰਦੇ ਸਨ, ਭੁਪਿੰਦਰ ਇਹੋ ਆਖਦਾ ਸੀ ਕਿ ਚੰਗਾ ਹੋਇਆ ਕਿਸੇ ਨੇ ਗੰਦੇ ਬੰਦੇ ਨੂੰ ਖਤਮ ਕੀਤਾ, ਨਹੀਂ ਤਾਂ ਪਤਾ ਨਹੀਂ ਉਸਨੇ ਕਿੰਨੇ ਮੁੰਡੇ ਅਤੇ ਕੁੜੀਆਂ ਖਰਾਬ ਕਰਨੀਆਂ ਸਨ, ਕਿਉਂਕਿ ਇੰਨੀ ਛੋਟੀ ਉਮਰ ਵਿੱਚ ਕਈ ਕਮਜ਼ੋਰ ਨੌਜਵਾਨ ਗਲਤ ਕੰਮਾਂ ਵਿੱਚ ਪੈ ਜਾਇਆ ਕਰਦੇ ਸਨ। ਉਹਨਾਂ ਨਾਲ ਜਿਮ ਕਲਾਰਕ ਦੀਆਂ ਗੱਲਾਂ ਕਰਦੀ ਕਰਦੀ ਤ੍ਰਿਪਤ ਕਈ ਵਾਰ ਇਹ ਵੀ ਆਖ ਦਿੰਦੀ, ਕੀ ਪਤਾ ਕੀ ਸੱਚ ਹੈ ਜਾਂ ਅਸਲ ਵਿੱਚ ਕਿਸਨੇ ਮਰਵਾਇਆ ਸੀ ਉਹਨੂੰ, ਦੱਸੋ ਕੀ ਪਤਾ, ਜਿੰਨੇ ਲੋਕ ਉਹਨੀਆਂ ਗੱਲਾਂ। ਫਿਰ ਭੁਪਿੰਦਰ ਉਸ ਨੂੰ ਸਮਝਾਉਂਦਾ, ਨਹੀਂ ਉਹ ਬਹੁਤ ਬਦਨਾਮ ਸੀ। ਤੇਜਪਾਲ ਨੇ ਵੀ ਇਹੋ ਆਖਿਆ ਕਿ ਸਕੂਲ ਵਿੱਚ ਉਹ ਪੂਰਾ ਬਦਨਾਮ ਸੀ, ਪਰ ਸਕੂਲ ਦੀ ਪ੍ਰਬੰਧਕ ਕਮੇਟੀ ਉਸਦੇ ਨਾਲ ਖੜਦੀ ਆ ਰਹੀ ਸੀ। ਜੇ ਕੋਈ ਗੱਲ ਕਮੇਟੀ ਕੋਲ ਪੁੱਜ ਵੀ ਜਾਂਦੀ, ਕਮੇਟੀ ਆਪਣੇ ਸਕੂਲ ਦੀ ਅਤੇ ਉਸਦੀ ਰੈਪੋ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੀ ਸੀ। ਇਹ ਸੁਣ ਕੇ ਤ੍ਰਿਪਤ ਆਖਦੀ, ਹਾਂ ਕੁਝ ਤਾਂ ਸੱਚ ਹੋਏਗਾ ਹੀ, ਚਲੋ ਜੋ ਕਰੇ ਸੋ ਕਰੇ। ਤ੍ਰਿਪਤ ਦਾ ਪੁਲਿਸ ਵੱਲੋਂ ਪਕੜੇ ਜਾਣ ਦਾ ਡਰ ਤਾਂ ਘੱਟ ਗਿਆ ਸੀ, ਪਰ ਉਹ ਜਿਮ ਕਲਾਰਕ ਦੀ ਸ਼ਕਲ ਭੁੱਲ ਨਹੀਂ ਸੀ ਪਾ ਰਹੀ, ਅਤੇ ਨਾ ਹੀ ਉਹ ਭੁੱਲ ਰਹੀ ਸੀ ਜਿਮ ਦੀਆਂ ਨਸ਼ਈ ਦਰਦ ਭਰੀਆਂ ਧੀਮੀਆਂ ਧੀਮੀਆਂ ਚੀਕਾਂ ਜੋ ਉਹਨੇ ਸਿਰ ਕੁੱਟੇ ਜਾਣ 'ਤੇ ਮਾਰੀਆਂ ਸਨ। ਉਸਨੂੰ ਫਿਰ ਉਹ ਯਾਦ ਆ ਜਾਂਦਾ ਕਿ ਕਿਵੇਂ ਜਿਮ ਕਲਾਰਕ ਨੇ ਟਿੱਬੇ ਉੱਤੇ ਉਸਦਾ ਹੱਥ ਫੜਿਆ ਸੀ ਅਤੇ ਉਸਨੂੰ ਪੋਲਾ ਪੋਲਾ ਕੁੱਟਿਆ ਸੀ, ਪਰ ਖੇਡ ਉਲਟਣ ਦੇ ਡਰ ਤੋਂ ਉਹ ਉਸਨੂੰ ਪਲ ਰੋਕ ਵੀ ਨਹੀਂ ਸੀ ਸਕੀ ਅਤੇ ਇੰਝ ਉਹ ਉਸਦਾ ਗੰਦਾ ਵਤੀਰਾ ਸਹਿ ਗਈ ਸੀ। ਤਦੇ ਉਸਨੇ ਜਿਮ ਕਲਾਰਕ ਦਾ ਸਿਰ ਇੱਕਦਮ ਪੱਥਰ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਕਈ ਸਾਲ ਬੀਤ ਗਏ, ਜਿਮ ਕਲਾਰਕ ਵਾਲੀ ਖਬਰ ਲੋਕ ਭੁੱਲ ਗਏ। ਸੋਨ ਕਾਲਜ ਮੁਕਾ ਕੇ ਕਾਲਜ ਆਫ ਲਾਅ ਸੈਂਟਾ ਬਾਰਬਰਾ ਤੋਂ ਵਕਾਲਤ ਦੀ ਡਿਗਰੀ ਲੈਣ ਉਪਰੰਤ ਟੈਕਸਿਸ ਦਾ ਵਕੀਲ ਦਾ ਟੈਸਟ ਪਾਸ ਕਰਕੇ ਹਿਊਸਟਨ ਦੀ ਇੱਕ ਵੱਡੀ ਕੰਪਨੀ ਵਿੱਚ ਸਿੱਧਾ ਅਸਿਸਟੈਂਟ ਮੈਨੇਜਰ ਲੱਗ ਗਿਆ ਸੀ। ਭੁਪਿੰਦਰ ਸਿੰਘ ਪਰਿਵਾਰ ਨੇ ਉਸਦਾ ਵਿਆਹ ਇੱਕ ਪੰਜਾਬੀ ਪਰਿਵਾਰ ਦੀ ਸਿੱਖ ਲੜਕੀ ਨਾਲ ਕਰਵਾ ਦਿੱਤਾ ਸੀ ਜੋ ਕਿਰਨ ਦੇ ਰਿਸ਼ਤੇਦਾਰ ਹੀ ਸਨ। ਸੋਨ ਦੀ ਪਤਨੀ ਨਵਨੀਤ ਇੱਕ ਬੈਂਕ ਵਿੱਚ ਮੈਨੇਜਰ ਲੱਗੀ ਹੋਈ ਸੀ ਅਤੇ ਉਹ ਸੋਨ ਦੀ ਹਾਨਣ ਸੀ। ਨਵਨੀਤ ਦਾ ਵਤੀਰਾ ਤ੍ਰਿਪਤ ਪ੍ਰਤੀ ਬਹੁਤ ਆਦਰ ਭਰਿਆ ਸੀ। ਦੋਨੋਂ ਹਿਊਸਟਨ ਜਾ ਕੇ ਸੈੱਟ ਹੋ ਗਏ, ਪਰ ਪਿੱਛੇ ਤ੍ਰਿਪਤ ਇਕੱਲੀ ਰਹਿ ਗਈ। ਇਕੱਲੀ ਉਹ ਬਹੁਤ ਵਾਰ ਰਸ਼ਪਾਲ ਬਾਰੇ ਸੋਚਦੀ, ਫਿਰ ਉਸਦੀ ਸੋਚ ਜਿਮ ਕਲਾਰਕ ਵੱਲ ਪਲਟ ਜਾਂਦੀ। ਉਸਨੂੰ ਜਿਮ ਕਲਾਰਕ ਦੀਆਂ ਦਿੱਤੀਆਂ ਧਮਕੀਆਂ ਕਈ ਵਾਰ ਯਾਦ ਆਉਂਦੀਆਂ, ਫਿਰ ਉਸਨੂੰ ਮਾਰਨ ਦੀ ਸਕੀਮ ਉਹਨੂੰ ਯਾਦ ਆਉਂਦੀ ਅਤੇ ਫਿਰ ਜਿਮ ਕਲਾਰਕ ਦੇ ਅੰਤਲੇ ਸਾਹਾਂ ਵੇਲੇ ਦੇ ਦਰਦ ਭਰੇ ਬੋਲ। ਉਸਦਾ ਦਿਲ ਕਰਦਾ ਕਿ ਉਹ ਘਰ ਵੇਚ ਕੇ ਆਪਣੇ ਲੜਕੇ ਕੋਲ ਚਲੀ ਜਾਵੇ, ਕਿਉਂਕਿ ਭੁਪਿੰਦਰ, ਕਿਰਨ, ਤੇਜਪਾਲ ਅਤੇ ਇਕਾਈ ਆਪਣੇ ਬੱਚਿਆਂ ਵੱਲ ਜ਼ਿਆਦਾ ਰੁੱਝ ਚੁੱਕੇ ਸਨ। ਇਸ ਬਾਰੇ ਜਦੋਂ ਉਸਨੇ ਸੋਨ ਨੂੰ ਇੱਕ ਦਿਨ ਕਿਹਾ, ਸੋਨ ਇੱਥੇ ਇਕੱਲੀ ਦਾ ਮੇਰਾ ਦਿਲ ਨਹੀਂ ਲੱਗਦਾ, ਕਈ ਵਾਰ ਦਿਲ ਕਰਿਆ ਕਿ ਤੈਨੂੰ ਇਸ ਬਾਰੇ ਦੱਸਾਂ, ਪਰ ਉਸਦੀ ਗੱਲ ਕੱਟ ਕੇ ਬੜੀ ਖੁਸ਼ੀ ਨਾਲ ਸੋਨ ਖੁਸ਼ ਹੋ ਕੇ ਬੋਲਿਆ, ਮੰਮੀ ਬਿਲਕੁਲ ਸਹੀ ਕਿਹਾ, ਤੁਸੀਂ ਇੱਥੇ ਆ ਜਾਓ, ਘਰ ਵੇਚ ਕੇ ਇੱਧਰ ਹੋਰ ਨਵਾਂ ਘਰ ਲੈ ਲਵਾਂਗੇ, ਫਿਰ ਤੁਹਾਨੂੰ ਕੰਮ ਕਰਨ ਦੀ ਵੀ ਕੀ ਲੋੜ ਹੈ, ਅਸੀਂ ਕਈ ਵਾਰ ਸੋਚਿਆ ਕਿ ਤੁਹਾਨੂੰ ਆਖੀਏ ਪਰ ਆਖ ਨਹੀਂ ਪਾਏ। ਉਸਦੀ ਗੱਲ ਸੁਣ ਕੇ ਉਸਨੂੰ ਰਸ਼ਪਾਲ ਬਹੁਤ ਯਾਦ ਆਇਆ। ਸੋਨ ਵੀ ਰਸ਼ਪਾਲ ਵਾਂਗ ਉਸ ਬਾਰੇ ਫਿਕਰ ਕਰਦਾ ਸੀ। ਬਾਕੀ ਅਗਲੇ ਕਾਂਡ ਵਿੱਚ।